ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਈ ਜਗਿਆਸੂਆਂ ਦਾ ਇਹ ਸ਼ਿਕਾਇਤ ਹੁੰਦੀ ਹੈ ਕਿ ਜੇ ਸਿਮਰਨ ਤਾਂ ਕਰਦੇ ਹਾਂ ਪਰ ਇਹ ਮਾਇਆ ਦੀ ਜਿਹੜੀ ਰੰਗਤ ਹੈ ਉਹ ਫਿੱਕੀ ਨਹੀਂ ਪੈਂਦੀ, ਕੁਝ ਪ੍ਰਭਾਵ ਉਸਦਾ ਘੱਟ ਨਹੀਂ ਜਾਪਦਾ, ਸਾਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸਾਡੀ ਇਹ ਸਿਮਰਨ ਦੀ ਘਾਲਣਾ ਸਫਲ ਨਹੀਂ ਹੋ ਰਹੀ। ਸੋ ਸਿਮਰਨ ਦੀ ਘਾਲਣਾ ਕਿਵੇਂ ਸਫਲ ਹੋ ਸਕਦੀ ਹੈ, ਸਿਮਰਨ ਦੇ ਬਾਰੇ ਕੁਝ ਹਿਦਾਇਤਾਂ ਗੁਰਮੁਖ ਪਿਆਰੇ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦਿੱਤੀਆਂ ਹਨ। ਸਿਮਰਨ ਦਾ ਭਾਗ ਤੀਜਾ, ਆਓ ਪਿਆਰ ਨਾਲ ਸਰਵਣ ਕਰੀਏ। ਗੁਰਬਾਣੀ ਵਿੱਚ ਸਿਮਰਨ ਲਈ ਅੰਮ੍ਰਿਤ ਵੇਲਾ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ ਕਿਉਂਕਿ ਇਸ ਵੇਲੇ ਲੋਕਾਈ ਗੂੜੀ ਨੀਂਦ ਵਿੱਚ ਸੁੱਤੀ ਹੁੰਦੀ ਹੈ ਅਤੇ ਦੁਨਿਆਵੀ ਵਾਤਾਵਰਣ ਵਿੱਚ ਮਾਇਕੀ ਰੋਲ ਕਚੋਲੇ ਦੀਆਂ ਲਹਿਰਾਂ ਘੱਟ ਹੁੰਦੀਆਂ ਹਨ। ਅੰਮ੍ਰਿਤ ਵੇਲੇ ਕੁਦਰਤ ਦਾ ਵਾਯੂਮੰਡਲ ਸ਼ਾਂਤ ਹੁੰਦਾ ਹੈ ਜੋ ਸਿਮਰਨ ਕਰਨ ਲਈ ਖਾਸ ਸਹਾਇਕ ਹੁੰਦਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਚਾਲਾਂਗੇ ਉਠਨਾਮ ਜਪ ਨਿਸਬਾਸਰ ਆਰਾਧ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਅਸੀਂ ਸਮਝ ਲੈਂਦੇ ਹਾਂ ਕਿ ਸਵੇਰੇ ਉੱਠ ਕੇ ਕੁਝ ਸਮੇਂ ਲਈ ਨਾਮ ਜਪਣ ਜਾਂ ਸਿਮਰਨ ਕਰਨ ਲਈ ਬੈਠਣ ਨਾਲ ਸਾਡਾ ਧਾਰਮਿਕ ਫਰਜ਼ ਪੂਰਾ ਹੋ ਗਿਆ, ਪਰ ਇਹ ਸਾਡਾ ਭੁਲੇਖਾ ਹੈ। ਪਹਿਲਾਂ ਤਾਂ ਜਦ ਅਸੀਂ ਸਿਮਰਨ ਕਰਨ ਲਈ ਬੈਠਦੇ ਹਾਂ ਤਾਂ ਸਾਡੀਆਂ ਬਾਹਰਮੁਖੀ ਬਿਰਤੀਆਂ ਮਨ ਨੂੰ ਟਿਕਣ ਨਹੀਂ ਦਿੰਦੀਆਂ ਤੇ ਸਿਮਰਨ ਦੇ ਉਦੇਸ਼ ਤੋਂ ਦੁਰੇਡਾ ਲੈ ਜਾਂਦੀਆਂ ਹਨ। ਤੇ ਜੇ ਕਿਤੇ ਮਨ ਇਕਾਗਰ ਹੋ ਵੀ ਜਾਵੇ ਤਾਂ ਮਨ ਤੇ ਤਨ ਨਿਸਲ ਹੋਣ ਨਾਲ ਨੀਂਦ ਆ ਘੇਰਦੀ ਹੈ। ਇਸ ਕਸ਼ਮਕਸ਼ ਵਿੱਚ ਹੀ ਸਿਮਰਨ ਦਾ ਵੇਲਾ ਗੁਜ਼ਰ ਜਾਂਦਾ ਹੈ ਤੇ ਅਸੀਂ ਮਨ ਦੇ ਇਸ ਘੋਲ ਜਾਂ ਖਿੱਚੋ ਤਾਣ ਨੂੰ ਹੀ ਸਿਮਰਨ ਸਮਝ ਲੈਂਦੇ ਹਾਂ। ਹਾਂਜੀ, ਅੰਮ੍ਰਿਤ ਵੇਲੇ ਬੈਠੇ ਜਾਂ ਤਾਂ ਬਿਰਤੀਆਂ ਬਾਰਮੁਖੀ ਹੋ ਗਈਆਂ ਰਸਨਾ ਨਾਲ ਸਿਮਰਨ ਕਰਦੇ ਰਹੇ ਜਾਂ ਨੀਂਦ ਆ ਘੇਰਦੀ ਹੈ। ਸੋ ਇਸ ਤਰਲੇ ਨੂੰ ਜਾਂ ਘੋਲ ਨੂੰ ਅਸੀਂ ਸਿਮਰਨ ਸਮਝ ਲੈਂਦੇ ਹਾਂ। ਹਾਂ, ਸਿਮਰਨ ਕਰਨ ਲਈ ਕੀਤੇ ਸਾਡੇ ਇਹ ਯਤਨ, ਤਰਲੇ ਜਾਂ ਘਾਲਣਾ ਜੇਕਰ ਸ਼ਰਧਾ ਭਾਵਨੀ ਨਾਲ ਕੀਤੇ ਜਾਣ ਤਾਂ ਇਹ ਵੀ ਸਮਾਂ ਪਾ ਕੇ ਸਫਲ ਹੋ ਜਾਂਦੇ ਹਨ ਤੇ ਸਹਿਜੇ ਸਹਿਜੇ ਸਿਮਰਨ ਵਿੱਚ ਮਨ ਟਿਕਣ ਲੱਗ ਜਾਂਦਾ ਹੈ। ਜੇ ਇਹੋ ਜਿਹਾ ਕੰਮ ਵੀ ਜੇ ਭਾਵਨਾ ਨਾਲ ਕਰੀਏ, ਸ਼ਰਧਾ ਨਾਲ, ਤਾਂ ਫਿਰ ਸਹਿਜੇ ਸਹਿਜੇ ਮਨ ਟਿਕਣ ਲੱਗ ਜਾਂਦਾ ਹੈ। ਪਰ ਸਾਡਾ ਮਨ ਪਿਛਲੇ ਕਈ ਜਨਮਾਂ ਤੋਂ ਅਟੁੱਟ ਮਾਇਕੀ ਸਿਮਰਨ ਕਰਦਾ ਆਇਆ ਹੈ, ਜਿਸ ਕਾਰਨ ਮਾਇਕੀ ਸਿਮਰਨ ਹੀ ਸਾਡੇ ਮਨ ਚਿੱਤ ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਦ੍ਰਿੜ ਹੋ ਚੁੱਕਿਆ ਹੈ। ਇਸ ਦ੍ਰਿੜ ਹੋਈ ਮਾਇਕੀ ਰੰਗਤ ਨੂੰ ਬਦਲਣਾ ਅਥਵਾ ਇਸ ਉੱਤੇ ਆਤਮਕ ਰੰਗ ਚਾੜਨੀ ਅਤ ਕਠਿਨ ਹੈ ਕਿਉਂਕਿ ਸਾਰਾ ਦਿਨ ਮਾਇਕੀ ਵਾਤਾਵਰਣ ਵਿੱਚ ਵਿਚਰਦਿਆਂ ਹੋਇਆਂ ਅਸੀਂ ਮਨ ਦੀ ਇਸ ਮਾਇਕੀ ਰੰਗਤ ਨੂੰ ਹੋਰ ਪਕੇਰਾ ਕਰੀ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਮਨ ਦਾ ਮਾਇਕੀ ਪਲੜਾ ਭਾਰਾ ਹੁੰਦਾ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਸ਼ਕਰਨ ਦੀ ਮਾਇਕੀ ਰੰਗਤ ਨੂੰ ਬਦਲਣ ਲਈ ਸਿਰਫ ਅੰਮ੍ਰਿਤ ਵੇਲੇ ਦਾ ਮਾੜਾ ਮੋਟਾ ਸਿਮਰਨ ਦਾ ਤਰਲਾ ਜਾਂ ਉਪਰਾਲਾ ਹੀ ਕਾਫੀ ਨਹੀਂ। ਧਿਆਨ ਦੇਣਾ ਜੀ, ਜੇ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇੱਕ ਦੋ ਘੰਟੇ ਬੈਠਦੇ ਵੀ ਹਾਂ ਤਾਂ ਹੁੰਦਾ ਕੀ ਹੈ? ਉਹ ਤਾਂ ਸਿਮਰਨ ਤਾਂ ਅਸੀਂ ਪਿੱਛੇ ਪੜਿਆ, ਉਹ ਸਿਮਰਨ ਨਹੀਂ, ਸਿਮਰਨ ਦਾ ਤਰਲਾ ਹੁੰਦਾ ਹੈ ਕਿਉਂਕਿ ਮਨ ਦੇ ਖਿੱਚੋ ਤਾਣ ਵਿੱਚ ਹੀ ਸਾਰਾ ਵੇਲਾ ਗੁਜ਼ਰ ਜਾਂਦਾ ਹੈ ਜਾਂ ਬਾਰਮੁਖੀ ਹੁੰਦਾ ਹੈ ਮਨ ਜਾਂ ਨੀਂਦ ਆ ਘੇਰਦੀ ਹੈ। ਬਾਕੀ ਦਾ ਹੁਣ ਜੇ ਦੋ ਘੰਟੇ ਅਸੀਂ ਸਵੇਰੇ ਬੈਠ ਵੀ ਗਏ, 22 ਘੰਟੇ ਬਾਕੀ ਦਾ ਤਾਂ ਅਸੀਂ ਮਾਇਕੀ ਵਾਤਾਵਰਣ ਵਿੱਚ ਵਿਚਰਦੇ ਹਾਂ, ਧੀਆਂ ਪੁੱਤਰ ਕਾਰੋਬਾਰ, ਉੱਧਰ ਤਾਂ ਮਨ ਦੀ ਰੱਬ ਦੀ ਭੁੱਲ ਵਿੱਚ ਵਿਚਰਦੇ ਹਾਂ, ਮਨ ਦੀ ਮੈਲ ਹੋਰ ਵੱਧਦੀ ਹੈ। ਸੋ ਜੇ ਅੰਮ੍ਰਿਤ ਵੇਲੇ ਸਿਮਰਨ ਨਾਲ 2-4 ਕਿਲੋ ਮੈਲ ਘੱਟ ਵੀ ਗਈ ਤਾਂ ਸਾਰਾ ਦਿਨ 15-20 ਕਿਲੋ ਹੋਰ ਚੜਾ ਲੈਂਦੇ ਹਾਂ। ਇਸ ਤਰ੍ਹਾਂ ਮਾਇਕੀ ਰੰਗਤ ਕਿਵੇਂ ਘਟੇ? ਦੂਜੇ ਲਫ਼ਜ਼ਾਂ ਵਿੱਚ ਅੰਤਸ਼ਕਰਨ ਦੀ ਮਾਇਕੀ ਰੰਗਤ ਨੂੰ ਬਦਲਣ ਲਈ ਸਿਰਫ ਅੰਮ੍ਰਿਤ ਵੇਲੇ ਦਾ ਮਾੜਾ ਮੋਟਾ ਸਿਮਰਨ ਦਾ ਤਰਲਾ ਜਾਂ ਉਪਰਾਲਾ ਹੀ ਕਾਫੀ ਨਹੀਂ। ਸੋ ਮਾਇਕੀ ਰੰਗਤ ਨੂੰ ਬਦਲਣ ਲਈ ਗੁਰਬਾਣੀ ਵਿੱਚ ਤਾਂ ਸਾਨੂੰ ਬਹਿੰਦਿਆਂ ਉੱਠਦਿਆਂ ਪਲ ਪਲ ਨਿਮਕ ਨਿਮਕ ਸਾਸ ਗਿਰਾਸ ਮਾਰਗ ਚਲਤ ਸੋਵਤ ਜਾਗਤ ਦਿਨ ਸਰਾਤ ਸਗਲੀ ਵੇਲਾ ਆਠ ਪਹਿਰ ਨੀਤਾ ਨੀਤ ਸਦਾ ਸਦਾ ਅਟੁੱਟ ਪ੍ਰਭੂ ਸਿਮਰਨ ਦੀ ਪ੍ਰੇਰਨਾ ਕੀਤੀ ਗਈ ਹੈ। ਉਠਤ ਬੈਠਤ ਸੋਵਤ ਜਾਗਤ ਹਰ ਧਿਆਈ ਹੈ ਸਗਲ ਅਵਰਦਾ ਜੀਉ, ਪਲ ਪਲ ਨਿਮਖ ਸਦਾ ਹਰ ਜਪਨੇ। ਇਸ ਦਾ ਮਤਲਬ ਇਹ ਹੈ ਕਿ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਵੀ ਨਾਮ ਜਪਣਾ ਹੈ, ਅਤੇ ਫਿਰ ਬਹਿੰਦਿਆਂ ਉੱਠਦਿਆਂ ਵੀ ਨਾਮ ਤੇ ਆਉਣਾ ਹੈ। ਇਸ ਤਰ੍ਹਾਂ ਬਹਿੰਦਿਆਂ ਉੱਠਦਿਆਂ ਨਾਮ ਤੇ ਆਉਣ ਨਾਲ ਸਾਡੀ ਮਾਇਕੀ ਰੰਗਤ ਫਿੱਕੀ ਪੈਂਦੀ ਜਾਵੇਗੀ ਅਥਵਾ ਜੀਵਨ ਦੀ ਰੰਗਤ ਦੈਵੀ ਆਉਂਦੀ ਜਾਵੇਗੀ। ਗੁਰਬਾਣੀ ਵਿੱਚ ਇਸ ਬਹਿੰਦਿਆਂ ਉੱਠਦਿਆਂ ਵਾਲੇ ਸਿਮਰਨ ਦੇ ਪੱਖ ਨੂੰ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ। ਬੇਅੰਤ ਪੰਕਤੀਆਂ ਹਨ, ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈਏ। ਇਸ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਦੇ ਆਦੇਸ਼ ਨੂੰ ਕਮਾਉਣਾ ਅਤ ਕਠਿਨ ਹੈ, ਕਿਉਂਕਿ ਸਾਡਾ ਮਨ ਤਾਂ ਆਪਣੇ ਪੁਰਾਣੇ ਸੰਸਕਾਰਾਂ ਅਨੁਸਾਰ ਬਹਿੰਦਿਆਂ ਉੱਠਦਿਆਂ ਮਾਇਆ ਦੇ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ, ਜਿਸ ਕਾਰਨ ਪ੍ਰਭੂ ਸਿਮਰਨ ਨਹੀਂ ਹੋ ਸਕਦਾ। ਪਰ ਸਾਧ ਸੰਗਤ ਦੀ ਸਹਾਇਤਾ ਨਾਲ ਇਹ ਕਠਿਨ ਖੇਲ ਵੀ ਸੌਖੀ ਹੋ ਜਾਂਦੀ ਹੈ। ਦੂਜਾ ਨੁਕਤਾ ਸਿਮਰਨ ਦੀ ਕਾਲਨਾ ਨੂੰ ਸਫਲ ਬਣਾਉਣ ਦਾ, ਪਹਿਲਾ ਤਾਂ ਇਹ ਕਿ ਜੇ ਜਪਣਾ ਹੈ ਅੰਮ੍ਰਿਤ ਵੇਲੇ ਵੀ ਉੱਠਣਾ ਹੈ ਅਤੇ ਬਹਿੰਦਿਆਂ ਤੁਰਦਿਆਂ ਫਿਰਦਿਆਂ ਵੀ ਨਾਮ ਜਪਣ ਦੀ ਆਦਤ ਪਾਉਣੀ। ਪਰ ਜੇ ਜਿਹੜਾ ਨਾਮ ਬਹਿੰਦਿਆਂ ਉੱਠਦਿਆਂ ਜਪਣਾ, ਇਹ ਨਹੀਂ ਕਿ ਰਸਨਾ ਜਪਦੀ ਰਹੇ ਅਤੇ ਮਨ ਆਪਣੇ ਖਿਆਲਾਤ ਵਿੱਚ ਮਗਨ ਰਹੇ ਜਾਂ ਹੋਰ ਪਾਸੇ ਧਿਆਨ ਰਹੇ, ਜੇ ਜਪਣਾ ਹੈ ਤਾਂ ਧਿਆਨ ਨਾਲ, ਕਿਉਂਕਿ ਹਰ ਇੱਕ ਕਾਰਜ ਦੀ ਸਫਲਤਾ ਲਈ ਮਨ ਦੀ ਇਕਾਗਰਤਾ ਜਾਂ ਧਿਆਨ ਲੋੜੀਂਦਾ ਹੈ। ਜਿਸ ਕਾਰਜ ਵਿੱਚ ਧਿਆਨ ਨਾ ਦਿੱਤਾ ਜਾਏ ਉਹ ਕਾਰਜ ਅਧੂਰਾ, ਅਸਫਲ ਜਾਂ ਠਾਠਾ ਬਾਗਾ ਹੀ ਬਣ ਕੇ ਰਹਿ ਜਾਂਦਾ ਹੈ। ਇਸੇ ਲਈ ਗੁਰਬਾਣੀ ਸਾਨੂੰ ਮਨ ਨਾਲ, ਤਨ ਨਾਲ, ਚਿੱਤ ਨਾਲ ਸਿਮਰਨ ਕਰਨ ਲਈ ਪ੍ਰੇਰਦੀ ਹੈ। ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ, ਇੱਕ ਚਿੱਤ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ। ਹੁਣ ਜੇ ਧਿਆਨ ਨਾਲ ਅਸੀਂ ਨਹੀਂ ਜਪਦੇ ਤਾਂ ਆਉਂਦਾ ਕੀ ਹੈ, ਸਾਡੇ ਸਿਮਰਨ ਦਾ ਕੀ ਹਾਲ ਹੁੰਦਾ ਜਦੋਂ ਧਿਆਨ ਨਾਲ ਨਹੀਂ ਜਪਦੇ। ਅਸੀਂ ਮਨ ਅਥਵਾ ਅੰਤਸ਼ਕਰਨ ਦੇ ਸੰਸਕਾਰਾਂ ਅਨੁਸਾਰ ਸੋਚਦੇ ਤੇ ਕਰਮ ਕਰਦੇ ਹਾਂ। ਇਹ ਮਾਇਕੀ ਸੰਸਕਾਰ ਜਨਮ ਜਨਮਾਂਤਰਾਂ ਦੇ ਮਾਇਕੀ ਸਿਮਰਨ ਅਥਵਾ ਅਭਿਆਸ ਦੁਆਰਾ ਬਣਦੇ ਹਨ, ਜਿਨ੍ਹਾਂ ਨੂੰ ਬਦਲਣਾ ਅਤ ਕਠਿਨ ਹੈ। ਜੇ ਅਸੀਂ ਕਿਤੇ ਦੈਵੀ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਾਂ ਤੇ ਸਾਵਧਾਨ ਨਹੀਂ ਹੁੰਦੇ ਤਾਂ ਸਾਡੇ ਪਿਛਲੇ ਡਾਢੇ ਮਾਇਕੀ ਸੰਸਕਾਰ ਸਾਡੇ ਮਨ ਨੂੰ ਅਛੋਪਲੇ ਹੀ ਮਾਇਕੀ ਰੁਝੇਵਿਆਂ ਵੱਲ ਖਿਸਕਾ ਲੈਂਦੇ ਹਨ ਤੇ ਸਾਡਾ ਸਿਮਰਨ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਧਿਆਨ ਦੇਣਾ ਜੀ, ਜੇ ਗੁਰੂ ਦੀ ਹਜ਼ੂਰੀ ਵਿੱਚ ਚੇਤਨਤਾ ਨੂੰ ਇਕਾਗਰ ਕਰਕੇ ਜਾਂ ਧਿਆਨ ਨਾਲ ਸਿਮਰਨ ਨਹੀਂ ਕਰਦੇ ਤਾਂ ਹੁੰਦਾ ਕੀ ਹੈ, ਜੋ ਹੀ ਸਿਮਰਨ ਸ਼ੁਰੂ ਕੀਤਾ ਇੱਕ ਦੋ ਮਿੰਟ ਵਾਹਿਗੁਰੂ ਕਿਹਾ, ਮਨ ਤਾਂ ਆਪਣੀ ਕਲਪਨਾ ਵਿੱਚ ਚਲਾ ਗਿਆ, ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਕਿਹੜੇ ਘੋੜੇ ਖਰੀਦਣ ਚਲਾ ਗਿਆ। ਉਸ ਹਾਲਤ ਵਿੱਚ ਰਸਨਾ ਤਾਂ ਵਾਹਿਗੁਰੂ ਕਹਿ ਰਹੀ ਹੁੰਦੀ ਹੈ ਪਰ ਧਿਆਨ ਨਹੀਂ ਆਉਂਦਾ, ਉਸ ਵੇਲੇ ਫਿਰ ਸਾਡਾ ਸਿਮਰਨ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ, ਕੋਈ ਖਾਸ ਲਾਭ ਨਹੀਂ ਆਉਂਦਾ ਉਸਦਾ। ਹਾਂਜੀ, ਫਿਰ ਦੁਹਰਾ ਦਈਏ, ਜੇ ਅਸੀਂ ਕਿਤੇ ਦੈਵੀ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਾਂ ਤੇ ਜੇ ਸਾਡਾ ਧਿਆਨ ਨਹੀਂ ਤਾਂ ਸਾਡੇ ਪਿਛਲੇ ਡਾਢੇ ਮਾਇਕੀ ਸੰਸਕਾਰ ਸਾਡੇ ਮਨ ਨੂੰ ਅਛੋਪਲੇ ਹੀ ਚੁੱਪ ਚੁਪੀਤੇ ਹੀ ਮਾਇਕੀ ਰੁਝੇਵੇਂ ਵੱਲ ਖਿਸਕਾ ਲੈਂਦੇ ਹਨ ਤੇ ਸਾਡਾ ਸਿਮਰਨ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਸੋ ਦੂਜਾ ਨੁਕਤਾ ਕਿ ਜੇ ਸਵਾਸ ਸਵਾਸ ਜਪਣ ਦੀ ਆਦਤ ਵੀ ਪਾਉਣੀ ਹੈ, ਹਜ਼ੂਰੀ ਦੇ ਵਿੱਚ ਰਹਿ ਕੇ ਧਿਆਨ ਨਾਲ ਜਪਣਾ ਹੈ, ਪਰ ਜਿੱਥੇ ਆਪਣੇ ਧਿਆਨ ਨੂੰ ਬਰਕਰਾਰ ਰੱਖਣਾ ਹੈ ਉੱਥੇ ਦੂਜਿਆਂ ਦੇ ਧਿਆਨ ਵਿੱਚ ਵਿਘਨ ਨਹੀਂ ਪਾਉਣਾ, ਕਿਉਂਕਿ ਦੇਖਿਆ ਗਿਆ ਹੈ ਕਿ ਜਦ ਵਾਹਿਗੁਰੂ ਗੁਰਮੰਤਰ ਦਾ ਕੀਰਤਨ ਦੁਆਰਾ ਅਭਿਆਸ ਕੀਤਾ ਜਾਂਦਾ ਹੈ ਤਾਂ ਕਈ ਮਨਚਲੇ ਜਗਿਆਸੂ ਜੋਸ਼ ਵਿੱਚ ਆ ਕੇ ਕੀਰਤਨ ਦੇ ਸੁਰ ਤੋਂ ਬਾਹਰ ਹੋ ਕੇ ਉੱਚੀ ਉੱਚੀ ਜੋਸ਼ੀਲੀ ਆਵਾਜ਼ ਵਿੱਚ ਅਭਿਆਸ ਕਰਦੇ ਹਨ। ਇਸ ਤਰ੍ਹਾਂ ਉਹ ਬੇਸੁਰੇ ਹੋ ਕੇ ਕੀਰਤਨ ਦੇ ਲੈ ਸੁਰ ਵਿੱਚ ਵਿਘਨ ਪਾਉਂਦੇ ਹਨ ਤੇ ਬਾਕੀ ਸੰਗਤ ਨੂੰ ਪੂਰੀ ਤਰ੍ਹਾਂ ਆਤਮਕ ਲਾਹਾ ਲੈਣ ਤੋਂ ਵਾਂਝਿਆ ਰੱਖਦੇ ਹਨ। ਇਹ ਆਮ ਅਸੀਂ ਦੇਖਦੇ ਹਾਂ, ਮਨਚਲੇ ਜਗਿਆਸੂ ਲਿਖਿਆ ਜਿਹੜਾ ਦੇ ਅੰਦਰ ਮਨ ਦੇ ਵਲਵਲੇ ਉੱਠਦੇ ਹਨ ਉਹਨੇ ਅਨੁਸਾਰ ਹੀ ਚੱਲਣ ਲੱਗ ਪੈਂਦੇ ਹਨ। ਬਹੁਤ ਸੋਹਣੀ ਇੱਕ ਲੈ ਚੱਲ ਰਹੀ ਹੁੰਦੀ ਹੈ ਕੀਰਤਨੀਆਂ ਦੀ ਤੇ ਉਹ ਆਪਣੀ ਕੋਈ ਅਲੱਗ ਟਿਊਨ ਕੱਢ ਕੇ ਵਿੱਚੋਂ ਵਾਹਿਗੁਰੂ ਦਾ ਅਭਿਆਸ ਕਰਦੇ ਹਨ ਤੇ ਹੋਰਾਂ ਦੇ ਧਿਆਨ ਵਿੱਚ ਵਿਘਨ ਪਾਉਂਦੇ ਹਨ। ਸੋ ਜਿੱਥੇ ਆਪਣੇ ਧਿਆਨ ਨੂੰ ਬਰਕਰਾਰ ਰੱਖਣਾ ਹੈ ਉੱਥੇ ਦੂਜਿਆਂ ਦੇ ਧਿਆਨ ਵਿੱਚ ਵਿਘਨ ਨਹੀਂ ਪਾਉਣਾ। ਕੀ ਕਰਨਾ ਹੈ ਕਿ ਇਕੱਠਿਆਂ ਹੋ ਕੇ ਕੀਰਤਨ ਦੁਆਰਾ ਸਹਿਜ ਵਿੱਚ ਸਿਮਰਨ ਕਰਨਾ ਚਾਹੀਦਾ ਹੈ, ਜਿਸ ਨਾਲ ਸਾਰੀ ਸੰਗਤ ਨੂੰ ਲਾਹਾ ਮਿਲੇ। ਗੁਰਬਾਣੀ ਵੀ ਇਸੇ ਦੀ ਪ੍ਰੋੜਤਾ ਕਰਦੀ ਹੈ, ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇਨ ਨਿਤ ਗਾਓ। ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, सहज बिलो वो जैसे तत् न जाई। तीसरी गल, सारयां दे मन विच इक ख्वाहिश हुंदी है कि जी मेरे अंदर सिमरन दृढ़ हो जाए ते मैं भी स्वास स्वास जपा। सो सिमरन अथवा नाम दृढ़ावण लई कई तरीकों की वरतों की जाती है, जिमें कि स्वासों द्वारा, अखां विच अखां गड़ के, सिर ते हाथ तर के, विभूति ला के, या मानसिक शक्ति दे जादू टूणे नाल, या हठ योग, ज्ञान योग, कर्म योग, तांत्रिक योग आदि नाल। पर गुरमत अनुसार सिर्फ पंज प्यारियां द्वारा ही सिमरन दृढ़ाया जा सकता है। सात संगत रूपी सचखंड अंदर सतगुरु दी पावन हजूरी विच दामनिक इलाही किरणा दा माहौल वर्तदा है, जिस नाल जग्यासु दे अंतर आत्मे सहजे ही नाम सिमरन दृढ़ होंदा जांदा है। गुरसिखां नूं पंजां प्यारियां वालों जो गुरमंत्र प्रदान होंदा है, वह आत्म बीज बन के सात संगत रूपी इलाही गुफा विच सहजे ही पलदा, मौलदा, खिड़दा, विगसदा, दृढ़ होंदा रहिंदा है। इस तरह सतगुरु दी बख्शिश द्वारा सहजे ही गुरशब्दी गोबिंद गज्या हो जांदा है। सो मन चित विच सिमरन दृढ़ावण लई सात संगत अत सहायक होंदी है। ये जड़े बाकी दे तरीके वरतदे हां सी, उन्हां सभना नालों सोखा तरीका गुरमत अनुसार गुरमत दे अनुकूल किवें सिमरन दृढ़ होंदा है, पहलां तां अमृत छकना तां कि मंत्र तो गुरमंत्र बने, या आत्म बीज दे रूप में सानू ये वाहिगुरु गुरमंत्र प्रदान होवे। जदों अमृत छक लिया फिर ये जड़ा आत्म बीज दे रूप में गुरमंत्र मिलता है, ये फिर सात संगत विच प्रफुल्लित होंदा है। ते इस तरह फिर सतगुरु की बख्शिश द्वारा सहजे ही गुरशब्दी गोबिंद गजया हो जाता है। सो मन चित विच सिमरन दृढ़ावण लई साध संगत अत सहायक होंदी है। एक होर फायदा सतसंगत का भी है कि जन्मां जन्मांतरां तो माया दे बौरसां विच परविरत होके साडा मन मायकी रस लैण लई वचित्रता, नवीनता, भिन्नता, वखरेवां, रस कस भालदा आया है। जद इस नूं इह रस नहीं मिलदे तां इह उचाट होके अछोपले ही होर किसे पासे खिसक जांदा है। माया व्यापत बहु प्रकारी, त्रिशन न बूझी बहुरंग माया, माया चित्र बचित्र बमोहत बिरला बूझै कोई। इसलिए सतगुरां ने साडी सुरत नूं अनेकां मायकी रसां कसां तों मोड़न लई साध संगत विच प्रभु दी अनंत तरंगा वाली रसीली ते बिस्मादी सिफत सलाह अते प्रेमा भगती दे बारंबार अभ्यास द्वारा सुरत नूं नित नवे दैवी बिस्मादी रसीले अश्चर्ज स्वादले चलूले रंग वाले जीवन आदेश वल प्रेरिया है। दूजे लफ्जां विच साध संगत विच शब्द सुरत दे अभ्यास अथवा सिमरन नाल प्रभु दी बिस्मादी सिफत, प्रेम स्वैपना, प्यार अंडोले, चुप प्रीत, शुकर, अरदास, पै भावनी, बैराग दियां इलाही भावनावां सुते से जग्यासुओं दे हिरदे विच उमड़ पैंदियां हन। हां जी, ये दूसरा फायदा साध संगत दा, क्योंकि मन दा सुभाव है ये माया विच क्यों खचत रहिंदा है, क्योंकि माया व्यापक बहु प्रकारी, कई तरीकियां नाल माया इसनूं भरमाउंदी है, कदी किहो जिहा रस दे के, कदी किहो जिहा रस दे के। मन की एक आदत बन गई है नवीनता लैण दी। सो सतगुरां ने इसे लई सतसंगत दे जड़ा है मंडल चलाया। उस विच की आउंदा है, उत्थे प्रेमा भगती ते बिस्मादी सिफत दा प्रवाह चलदा है, गुरबाणी नाल चलदी है। यानी सतसंगत विच जदों असीं आ के शब्द सुरत दा अभ्यास करदे हां, इस नाल बिस्मादी सिफत, कदी प्रेम स्वैपना, कदी प्यार अंडोले, कदी चुप प्रीत, कदी शुकर, कदी अरदास, कदी बैराग, कदी पै भावने, इहो जिहा इलाही भावनावां जग्यासु दे हिरदे विचों अपने आप उपज पैंदियां अंतर आत्मा विचों, ते उसनूं प्रभु चरणा विच जोड़ी रखदियां हन। यानी मन दा सुभाव भी कायम रहा ते मन नूं माया नालों उचेरे रस भी मिल गए, इस तरह माया तो छुटकारा हो जांदा है। पर ये नहीं कि अज सत्संगत कीती दो चार दिन दे अंदर ये भावनावां उपज पैण, इसलिए थोड़ा समा लगता है। जिस तरह पिछले जन्मां तों अंतशकरण निर्मल होंदा है उसका जो छेती ये भावनावां उपज पैंदियां हन, पर जिसका मैला होंदा है थोड़ा समा लगता है। ਸੋ ਇਸ ਲਈ ਸਾਧ ਸੰਗਤ ਵਿੱਚ ਆ ਕੇ ਬਾਰੰਬਾਰ ਅਭਿਆਸ ਕਰਨਾ ਇਹ ਬਹੁਤ ਜ਼ਰੂਰੀ ਇੱਕ ਅੰਗ ਹੈ ਸਿਮਰਨ ਦਾ। ਬਾਰੰਬਾਰ ਸਿਮਰਨ ਅਭਿਆਸ ਕਰਨਾ ਸ਼ਬਦ ਦੀ ਕਮਾਈ ਦੇ ਇੱਕ ਬਹੁਤ ਜ਼ਰੂਰੀ ਅੰਗ ਹੈ। ਇਸ ਵਿੱਚ ਬਹੁਤ ਘਾਲਣਾ ਧੀਰਜ ਅਤੇ ਸ਼ਰਧਾ ਭਾਵਨੀ ਲੋੜੀਂਦੀ ਹੈ ਅਤੇ ਅਲੂਣੀ ਸਿਲਚੱਟਣੀ ਪੈਂਦੀ ਹੈ। ਸੋ ਖਿੰਡੇ ਹੋਏ ਤ੍ਰਿਸ਼ਨਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਗੁਰਮੰਤਰ ਦਾ ਬਾਰੰਬਾਰ ਇੱਕ ਮਨ ਇੱਕ ਚਿਤ ਪਾਏ ਅਭਿਆਸ ਹੀ ਹੈ। ਧਿਆਨ ਦੇਣਾ ਜੀ, ਇਹ ਬਹੁਤ ਜ਼ਰੂਰੀ ਅੰਗ ਹੈ ਸ਼ਬਦ ਦੀ ਕਮਾਈ ਦਾ, ਕਿਉਂਕਿ ਕਈ ਵਾਰੀ ਦੇਖਿਆ ਗਿਆ ਹੈ ਜਗਿਆਸੂਆਂ ਨੂੰ ਸਾਧ ਸੰਗਤ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੋ ਜਾਂਦੀ ਹੈ, ਪਰ ਇੱਥੇ ਆ ਕੇ ਵੀ ਸਵਾਸ ਸਵਾਸ ਨਹੀਂ ਜਪਿਆ ਜਾਂਦਾ। ਇੱਥੇ ਆ ਕੇ ਵੀ ਕਿਸੇ ਨੇ ਦੋਸਤ ਬਣਾ ਲਏ, ਕਿਸੇ ਨੇ ਸਹੇਲੀਆਂ ਬਣਾ ਲਈਆਂ, ਕਮਰਿਆਂ 'ਚ ਬੈਠੇ ਉਹ ਹੀ ਗੱਪਾਂ ਮਾਰੀਆਂ ਜੋ ਘਰ ਅਸੀਂ ਕਰਦੇ ਹਾਂ, ਫਿਰ ਫਾਇਦਾ ਕੀ ਹੋਇਆ ਸਾਧ ਸੰਗਤ ਦਾ? ਜੇ ਇੱਥੇ ਸਵਾਸ ਸਵਾਸ ਨਹੀਂ ਜਪਿਆ ਗਿਆ ਤਾਂ ਫਿਰ ਘਰ ਬਾਰ 'ਚ ਕਿਵੇਂ ਜਪਿਆ ਜਾਏਗਾ? ਸੋ ਇਹ ਜਦੋਂ ਸਾਧ ਸੰਗਤ ਵਿੱਚ ਆ ਕੇ ਅਸੀਂ ਬਾਰੰਬਾਰ ਅਭਿਆਸ ਕਰਕੇ ਇੱਥੇ ਆਦਤ ਪਕਾਉਂਦੇ ਹਾਂ ਸਿਮਰਨ ਦੀ, ਤਾਂ ਹੁੰਦਾ ਕੀ ਹੈ, ਸ਼ੁਰੂਆਤ ਵਿੱਚ ਤਾਂ ਸਿਲ ਅਲੂਣੀ ਚਟਣੀ ਪੈਂਦੀ ਹੈ ਮਨ ਮਹਿਲਾ, ਜਿਉਂ ਜਿਉਂ ਮਨ ਨਿਰਮਲ ਆਉਂਦਾ ਹੈ ਅਤੇ ਟਿਕਾਅ ਵਿੱਚ ਆਉਂਦਾ ਹੈ, ਫਿਰ ਪਿੱਛੇ ਉਪਰੋਕਤ ਪੜੀਆਂ ਸਾਰੀਆਂ ਭਾਵਨਾਵਾਂ ਹਿਰਦੇ ਵਿੱਚ ਉਮੜ ਪੈਂਦੀਆਂ ਹਨ ਜੋ ਜਗਿਆਸੂ ਨੂੰ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦੀਆਂ ਹਨ। ਸੋ ਬਾਰੰਬਾਰ ਅਭਿਆਸ ਦੀ ਮਹਾਨਤਾ ਅਤੇ ਵਿਧੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤੰਤਰ ਪੀਏ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ, ਉਚਰੋ ਰਾਮ ਨਾਮ ਲਖ ਬਾਰੀ, ਇੱਕ ਦੂ ਜੀਬੋ ਲਖ ਹੋਏ, ਲਖ ਹੋਵੇ ਲਖ ਵੀਸ, ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼। ਅਗਲਾ ਨੁਕਤਾ ਸਿਮਰਨ ਦੀ ਘਾਲਣਾ ਨੂੰ ਸਫਲ ਬਣਾਉਣ ਦਾ, ਕਿ ਜਿਹੜਾ ਅਸੀਂ ਬਾਰੰਬਾਰ ਵੀ ਜਪਣਾ ਹੈ, ਸਵਾਸ ਸਵਾਸ ਵੀ ਜਪਣਾ ਹੈ, ਧਿਆਨ ਨਾਲ ਵੀ ਜਪਣਾ ਹੈ, ਪਰ ਭਾਵਨਾ ਨਾਲ ਜਪਣਾ ਹੈ। ਸੋ ਭਾਵਨਾ ਕਿੱਥੋਂ ਪ੍ਰਾਪਤ ਹੁੰਦੀ ਹੈ? ਇਹ ਮਹਾਂਪੁਰਖਾਂ ਦੀ ਸੰਗਤ ਵਿੱਚੋਂ, ਉਹਨਾਂ ਦੀ ਲਾਗ ਅਤੇ ਛੋਹ ਨਾਲ ਪ੍ਰਾਪਤ ਹੁੰਦੀ ਹੈ, ਅਤੇ ਇਹ ਭਾਵਨਾ ਪ੍ਰਫੁੱਲਤ ਵੀ ਸਾਧ ਸੰਗਤ ਵਿੱਚ ਆਉਂਦੀ ਹੈ, ਜਿਸ ਦਾ ਵਿਸਥਾਰ ਅਗਲੇ ਭਾਗਾਂ ਵਿੱਚ ਖੋਲ੍ਹ ਕੇ ਦਰਸਾਇਆ ਗਿਆ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 112 ਸਿਮਰਨ ਭਾਗ ਦੀ ਜਾਂ